एक महान घटना घटी। जिस बारे गुरबाणी विच सतगुरु सच्चे पातशाह जी ने बहुत सारे बचन किए ने, रामकली की तीजी वार विच भाई सत्ता ते बलवंड इंज लिखते ने कि गोरे चेले रह रास की नानक सलामत थी वदै, सह टिक्का दित्तो सु जीव दै। वो महात्मा कहिंदे ने एक नवी घटना वापरी, एक वखरा दुनिया नालों इतिहास अज दे उस समय सिरजिया गया जदों साहेब श्री गुरु नानक देव सच्चे पातशाह जी जिन्हां दे चरणां विच बाबे तारे चार चक नौ खंड पृथ्वी सच्चा ढोवा, चारे चक नौ खंड धरती सतगुरु सच्चे पातशाह दे पावन पवित्र चरणां च झुकी, कोई सतगुरु सच्चे पातशाह दे सामने नेत्र उच्चे करके गल ना कर सकिया, उन्हां दियां दलीलां, उन्हां दे प्यार भरे बचन अते उन्हां दियां महान शक्तियां दे सामने अपने आप नूं वड्डे अखवाउण वाले लोग जिहड़े सन वो इस तरह दूर हो गए, इस तरह छुप गए, जिस तरह भाई गुरदास जी कहिंदे ने कि ज्योकर सूरज निकलिया तारे छपे अंधेर पलोवा। जिस तरह प्रकाश हुंदिया सार ही हनेरा दूर हो जांदा है। मैं एक अर्ज करदा कि हनेरा ते प्रकाश दोवें कदी इकट्ठे नहीं रह सकते। जिथे हनेरा है उत्थे प्रकाश नहीं होवेगा, तां हनेरा है, ते जिथे प्रकाश हो जावे रोशनी हो जावे उत्थे हनेरा नहीं रहिंदा। ये दोवें चीज़ां इकट्ठियां नहीं रह सकदियां। उस तरह ज्ञान अते अज्ञान जिहड़ा है ये मनुख दे अंदर दोवें चीज़ां इकट्ठियां नहीं रह सकदियां। जिथे ज्ञान है उत्थे अज्ञान नहीं हो सकता, और जिन्ना चिर अज्ञान है उन्ना चिर उत्थे ज्ञान नहीं है। इस वास्ते सतसंगी जनों, सतगुरु सच्चे पातशाह ने कृपा की, संसार नूं एक ज्ञान दिता, एक रोशनी दिती, जिस करके सारा संसार पातशाह दे चरणां च झुकिया। पर सतसंगी जनों, उस वेले संसार दे लोक हैरान रह गए जदों थोड़ा समा पहला ही, तकरीबन सत्त कु साल पहला ही गुरु चरणा विच आया होया एक आदमी जिस दी उम्र भी सतगुरु सच्चे पातशाह दी उम्र तो करीब करीब अद्धी है, क्योंकि गुरु नानक देव सच्चे पातशाह करीब सत्तर साल दी उम्र विच देह दा उल्ला करदे ने, और गुरु अंगद देव सच्चे पातशाह पैंती साल की उम्र विच गुरगद्दी ते सुभायमान हुंदे ने। उन्हां दा अवतार 1504 दा है, इस हिसाब नाल 35 साल छोटे ने, उम्र करके छोटे ने, कल तक सेवा करदे रहे सी, पर अज हैरानी दी हद ना रही जिस वेले साहिब गुरु नानक देव सच्चे पातशाह ने अपना पावन सीस उस भाई लहणे दे अगे झुका दिता जिस नूं अज तक सेवक मन्या जांदा सी। उस नूं सतगुरु सच्चे पातशाह जी ने साहिब दी पदवी बख्श दित्ती और अंगे खुद बना के गुरु अंगद देव बना दिता। ਠੀਕ ਇਸੇ ਤਰ੍ਹਾਂ ਦੀ ਹੀ ਘਟਨਾ ਅੱਜ ਦੇ ਦਿਨ ਵਾਪਰੀ। ਸਾਲ ਹੈ 1841 ਦਾ। 1841 ਈਸਵੀ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਜਦੋਂ ਫੌਜ ਦੀ ਨੌਕਰੀ ਕਰਦੇ ਸਨ, ਫੌਜ ਦੀ ਨੌਕਰੀ ਕਰਦਿਆਂ ਹੋਇਆਂ ਜਿਸ ਤਰ੍ਹਾਂ ਪ੍ਰੋਗਰਾਮ ਬਣਿਆ, ਸ਼ਾਹੀ ਹੁਕਮ ਹੋਇਆ, ਉਸ ਹੁਕਮ ਦੇ ਅਨੁਸਾਰ ਫੌਜ ਜਿਹੜੀ ਸੀ ਉਹ ਪੇਸ਼ਾਵਰ ਦੇ ਇਲਾਕੇ ਵਿੱਚ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਨਾਲ ਗਏ ਅਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਹ ਜਦੋਂ ਚਰਨਾਂ ਵਿੱਚ ਪਹੁੰਚੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ 'ਤੇ ਉਹ ਮਹਾਨ ਕ੍ਰਿਸ਼ਮਾ ਕੀਤਾ, ਉਹ ਮਹਾਨ ਕਿਰਪਾ ਕੀਤੀ ਕਿ ਆਪਣਾ ਸਰੂਪ ਜਿਹੜਾ ਸੀ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕਰ ਦਿੱਤਾ, ਆਪਣੀ ਜੋਤ ਸਤਿਗੁਰੂ ਰਾਮ ਸਿੰਘ ਜੀ ਵਿੱਚ ਟਿਕਾ ਦਿੱਤੀ ਅਤੇ ਉਹ 12ਵੇਂ ਸਤਿਗੁਰੂ ਬਣੇ। ਸਤਸੰਗੀ ਜਨੋ, ਜਦੋਂ ਆਪਾਂ ਗਿਆਨੀ ਗਿਆਨ ਸਿੰਘ ਜੀ ਨੂੰ ਪੜ੍ਹਦੇ ਹਾਂ ਤਾਂ ਗਿਆਨੀ ਗਿਆਨ ਸਿੰਘ ਹੋਰੀ ਬੜਾ ਸੁੰਦਰ ਜ਼ਿਕਰ ਕਰਦੇ ਨੇ। ਗਿਆਨੀ ਜੀ ਕਹਿੰਦੇ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੱਡੇ ਥਾਏ ਜਾਏ ਕੇ ਲਾਹੌਰ ਪਲਟਣ ਮਾਹੇ, ਠਾਣ ਲੀਨ ਨੌਕਰੀ ਪਛਾਣ ਕੇ ਸੁਕ੍ਰਿਤ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਵੱਡੇ ਹੋਏ, ਜਵਾਨ ਹੋਏ, 22 ਕੁ ਸਾਲ ਦੀ ਉਮਰ ਹੋਈ ਅਤੇ ਸਤਸੰਗੀ ਜਦੋਂ 22 ਕੁ ਸਾਲ ਦੀ ਉਮਰ ਵਿੱਚ ਜਾ ਕੇ ਖਾਲਸਾ ਫੌਜ ਦੀ ਨੌਕਰੀ ਲਾਹੌਰ ਵਿੱਚ ਕਰ ਲਈ। ਮੈਂ ਇੱਥੇ ਇੱਕ ਅਰਜ਼ ਕਰਦਿਆਂ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਐਸਾ ਰਾਜਾ ਸੀ ਜਿਸ ਦੀ ਨਿਗਾਹ ਵਿੱਚੋਂ ਹਰ ਚੀਜ਼, ਹਰ ਗੱਲ ਜਿਹੜੀ ਸੀ ਉਹਦੇ ਅੱਗੋਂ ਨਿਕਲਦੀ ਸੀ। ਕਿਸੇ ਸਿਪਾਹੀ ਦੀ ਵਰਦੀ ਤੋਂ ਲੈ ਕੇ ਕਿਸੇ ਘੋੜੇ ਦੀਆਂ ਨਾਲਾਂ ਤੱਕ ਉਹਦੀ ਅੱਖਾਂ ਦੇ ਵਿੱਚੋਂ ਲੰਘਾਈਆਂ ਜਾਂਦੀਆਂ ਸਨ, ਉਹਦੀ ਨਜ਼ਰ ਵਿੱਚੋਂ ਲੰਘਾਈਆਂ ਜਾਂਦੀਆਂ ਸਨ। ਔਰ ਜਦੋਂ ਉਹ ਫੌਜ ਦੀ ਭਰਤੀ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ, ਤਾਂ ਉਸ ਦਾ ਭਰਤੀ ਕਰਨ ਦਾ ਢੰਗ ਵੀ ਇੱਕ ਵੱਖਰਾ ਅਤੇ ਅਜੀਬ ਸੀ। ਉਹ ਢੰਗ ਇਹ ਸੀ ਕਿ ਜਦੋਂ ਉਸਨੇ ਭਰਤੀ ਕਰਨੀ ਹੁੰਦੀ, ਸਾਰੇ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਬਸੰਤ ਦੇ ਦਿਨਾਂ ਵਿੱਚ ਇੱਕ ਦਰਬਾਰ ਸੱਜੇਗਾ, ਉਸ ਨੂੰ ਬਸੰਤੀ ਦਰਬਾਰ ਆਖਿਆ ਜਾਂਦਾ ਸੀ। ਬਸੰਤੀ ਦਰਬਾਰ ਵਿੱਚ ਦੂਰੋਂ ਦੂਰੋਂ ਸੂਰਮੇ ਯੋਧੇ ਜਵਾਨ ਜਿਹੜੇ ਸਨ ਉਹ ਚੱਲ ਕੇ ਆਉਂਦੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ। ਉੱਥੇ ਨੁਮਾਇਸ਼ ਲੱਗਦੀ ਜਵਾਨਾਂ ਦੀ, ਉੱਥੇ ਮੁਕਾਬਲੇ ਹੁੰਦੇ ਜਵਾਨਾਂ ਦੇ, ਅਤੇ ਉਹਨਾਂ ਨੂੰ ਦਰਸ਼ਨੀ ਜਵਾਨਾਂ ਨੂੰ ਜਾਂ ਮੁਕਾਬਲੇਬਾਜ਼ ਜਵਾਨਾਂ ਨੂੰ, ਜ਼ੋਰਾਵਰ ਜਵਾਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਜਿਹੜੇ ਉਹਨਾਂ ਨੂੰ ਭਾ ਜਾਂਦੇ, ਉਹਨਾਂ ਨੂੰ ਉਹ ਫੌਜ ਵਿੱਚ ਭਰਤੀ ਕਰ ਲੈਂਦਾ ਸੀ। ਇਸ ਤਰ੍ਹਾਂ ਦਾ ਇਹ ਪ੍ਰੋਗਰਾਮ ਸੀ। ਤੋ 1837 ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਗਰੀਬ ਨਿਵਾਜ ਭਰਤੀ ਹੋਏ ਬਸੰਤੀ ਦਰਬਾਰ ਵਿੱਚ। ਸਰਦਾਰ ਕਾਬਲ ਸਿੰਘ ਹੋਰਾਂ ਦੀ ਰਾਹੀਂ ਰਿਸ਼ਤੇਦਾਰੀ ਦੇ ਨਾਤੇ ਉਹ ਲੈ ਕੇ ਗਏ, ਭਰਤੀ ਹੋ ਗਏ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭਰਤੀ ਹੋਏ ਤਾਂ ਗਿਆਨੀ ਜੀ ਕਹਿੰਦੇ ਨੇ ਕਿ ਉਹਨਾਂ ਦੇ ਭਰਤੀ ਹੋਣ ਦਾ ਕਾਰਨ ਕੀ ਸੀ। ਉਹਨਾਂ ਦੇ ਭਰਤੀ ਹੋਣ ਦਾ ਕਾਰਨ ਇਹ ਸੀ ਕਿ ਉਹਨਾਂ ਨੇ ਕਹਿੰਦੇ ਨੇ ਠਾਣ ਲੀਨ ਨੌਕਰੀ ਪਛਾਣ ਕੇ ਸੁਕ੍ਰਿਤ ਹੈ। ਉਹਨਾਂ ਨੇ ਸੁਕ੍ਰਿਤ ਠਾਣੀ, ਸੁਕ੍ਰਿਤ ਸਮਝੀ, ਸ਼ੁਭ ਕਿਰਤ ਸਮਝੀ। ਉਹਨਾਂ ਨੇ ਇਹ ਸਮਝਿਆ ਕਿ ਇਹ ਹੱਕ ਹਲਾਲ ਦੀ ਕਮਾਈ ਕਰਨ ਵਾਲਾ ਕੰਮ ਹੈ। ਇੱਕ ਥਾਂ 'ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਇਹ ਬਚਨ ਆਉਂਦਾ ਕਿ ਸਿੱਖ ਨੌਕਰੀ ਨਾ ਕਿਸੇ ਕੀ ਕਰੇ, ਜੇ ਨੌਕਰੀ ਕਰੇ ਤਾਂ ਫਿਰ ਸਿਪਾਹਗਿਰੀ ਕਰੇ। ਇਸ ਤਰ੍ਹਾਂ ਕਰਕੇ ਬਚਨ ਆਉਂਦਾ ਇੱਕ ਗ੍ਰੰਥ ਵਿੱਚ। ਉਹ ਕਹਿੰਦੇ ਨੇ ਸਿਪਾਹਗਿਰੀ ਕਰੇ ਅਤੇ ਸਿਪਾਹਗਿਰੀ ਕਰਦਿਆਂ ਹੋਇਆਂ ਜੋ ਮਾਲਕ ਦਾ ਹੁਕਮ ਹੋਵੇ ਉਸ ਦੇ ਅਨੁਸਾਰ ਚੱਲੇ, ਆਪਣੇ ਸਿਰ ਧੜ ਦੀ ਬਾਜੀ ਵੀ ਲਾ ਦੇਵੇ ਤਾਂ ਪ੍ਰਵਾਹ ਨਾ ਕਰੇ। ਇਸ ਤਰ੍ਹਾਂ ਦਾ ਬਚਨ ਗੁਰੂ ਕਲਗੀਧਰ ਪਾਤਸ਼ਾਹ ਦਾ ਆਉਂਦਾ ਹੈ। ਸੋ ਕਿਉਂਕਿ ਇਹਦੇ ਵਿੱਚ ਕੋਈ ਹੇਰਾਫੇਰੀ ਨਹੀਂ ਹੋ ਸਕਦੀ, ਇਹਦੇ ਵਿੱਚ ਕੋਈ 2 ਨੰਬਰ ਦਾ ਕੰਮ ਨਹੀਂ ਸੀ ਹੋ ਸਕਦਾ, ਇਸ ਵਾਸਤੇ ਇਸ ਨੂੰ ਸੁਕ੍ਰਿਤ ਮੰਨਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ। ਸਤਿਗੁਰੂ ਜੀ ਸੁਕ੍ਰਿਤ ਸਮਝ ਕੇ, ਸ਼ੁਭ ਕਿਰਤ ਸਮਝ ਕੇ ਉਹਦੇ ਵਿੱਚ ਭਰਤੀ ਹੋ ਗਏ। ਗਿਆਨੀ ਜੀ ਦੇ ਕਥਨ ਅਨੁਸਾਰ ਬੇਸ਼ੱਕ ਸਤਿਗੁਰੂ ਜੀ ਦਾ ਉੱਥੇ ਮਨੋਰਥ ਕੁਝ ਹੋਰ ਹੋਵੇਗਾ। ਇੰਝ ਲੱਗਦਾ ਹੈ ਕਿ ਹੋ ਸਕਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭਵਿੱਖ ਵਿੱਚ ਜਿਹੜਾ ਸੰਸਾਰ ਨੂੰ ਪ੍ਰੋਗਰਾਮ ਦੇਣਾ, ਸਿੱਖ ਕੌਮ ਨੂੰ ਜਿਹੜੀ ਸੇਧ ਬਖਸ਼ਿਸ਼ ਕਰਨੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ, ਉਹ ਸੇਧ ਦੇਣ ਵਾਸਤੇ ਉਸ ਵੇਲੇ ਦੇ ਹਾਲਾਤਾਂ ਨੂੰ ਜਾਣਨਾ ਬੜਾ ਜ਼ਰੂਰੀ ਸੀ। ਜਿੰਨਾ ਚਿਰ ਹਾਲਾਤਾਂ ਨੂੰ ਨਹੀਂ ਸੀ ਜਾਣਿਆ ਜਾ ਸਕਦਾ, ਨਵੇਂ ਫੈਸਲੇ ਨਹੀਂ ਸਨ ਲਏ ਜਾ ਸਕਦੇ, ਭਵਿੱਖ ਵਿੱਚ ਵੱਡਾ ਉਸਾਰੂ ਪ੍ਰੋਗਰਾਮ ਦਿੱਤਾ ਹੀ ਨਹੀਂ ਸੀ ਜਾ ਸਕਦਾ। ਇੱਕ ਵਿਦਵਾਨ ਸੱਜਣ ਇਹ ਗੱਲ ਕਹਿੰਦਾ ਕਿ ਜਿਹੜੇ ਲੋਕ ਕੋਈ ਵੱਡੇ ਸੰਘਰਸ਼ ਕਰਦੇ ਨੇ, ਕੋਈ ਵੱਡਾ ਪ੍ਰੋਗਰਾਮ ਦਿੰਦੇ ਨੇ ਆਪਣੀ ਕੌਮ ਨੂੰ, ਆਪਣੇ ਅਨੁਯਾਈਆਂ ਨੂੰ, ਅਸਲ ਵਿੱਚ ਲੜਾਈ ਲੜਨ ਤੋਂ ਪਹਿਲਾਂ ਉਸ ਮਨੁੱਖ ਨੂੰ, ਉਸ ਆਗੂ ਨੂੰ ਜਿਸ ਖਿੱਤੇ ਵਿੱਚ ਉਹ ਲੜਾਈ ਲੜੀ ਜਾਣੀ ਹੈ, ਉਸ ਖਿੱਤੇ ਦੇ 1000 ਸਾਲ ਦੇ ਇਤਿਹਾਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਕਦੋਂ ਕੀ ਹੋਇਆ, ਕਿਹੜਾ ਸੰਘਰਸ਼ ਚੱਲਿਆ, ਕਿਹੜਾ ਕ੍ਰਾਂਤੀਕਾਰੀ ਕਦਮ ਸਮੇਂ ਦੇ ਆਗੂਆਂ ਵੱਲੋਂ ਚੁੱਕਿਆ ਗਿਆ, ਕਿਹੜੇ ਕਾਰਨਾਂ ਕਰਕੇ ਉਹ ਸੰਘਰਸ਼ ਫੇਲ ਹੋਏ, ਜੇ ਕੋਈ ਸੰਘਰਸ਼ ਕਾਮਯਾਬ ਹੋਇਆ ਤਾਂ ਉਹ ਕਿਹੜੀ ਗੱਲ 'ਚ ਹੋਇਆ, ਇਹ ਜਦ ਤੱਕ ਨਹੀਂ ਪਤਾ ਹੁੰਦਾ ਉਹਨਾਂ ਚਿਰ ਕੋਈ ਵੀ ਆਗੂ ਪ੍ਰੋਗਰਾਮ ਨਹੀਂ ਦੇ ਸਕਦਾ, ਭਵਿੱਖ ਦਾ ਪ੍ਰੋਗਰਾਮ ਨਹੀਂ ਦੇ ਸਕਦਾ। ਜੇ ਪ੍ਰੋਗਰਾਮ ਦੇਵੇਗਾ ਤਾਂ ਉਹਦਾ ਪ੍ਰੋਗਰਾਮ ਪੂਰਨ ਰੂਪ ਵਿੱਚ ਸਫਲਾ ਨਹੀਂ ਹੋ ਸਕਦਾ, ਕਿਉਂਕਿ ਉੱਥੋਂ ਦੇ ਹਾਲਾਤਾਂ ਨੂੰ ਜਾਣਨਾ, ਧਰਾਤਲ ਤੱਕ ਜਾਣਨਾ, ਹੇਠਲੇ ਪੱਧਰ ਤੱਕ ਜਾਣਨਾ ਬੜਾ ਜ਼ਰੂਰੀ ਹੁੰਦਾ, ਕਿੱਥੇ ਕੀ ਹੋ ਰਿਹਾ। ਸੋ ਇਸ ਵਾਸਤੇ ਮੈਂ ਇੰਝ ਸਮਝਦਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਪ੍ਰੋਗਰਾਮ ਦੇਣਾ ਸੀ ਕੌਮ ਨੂੰ, ਇੱਕ ਸੇਧ ਦੇਣੀ ਸੀ ਕੌਮ ਨੂੰ, ਜਿਹੜਾ ਭਵਿੱਖ ਵਿੱਚ ਪੰਜਾਬ ਦੀ ਧਰਤੀ ਉੱਤੇ, ਹਿੰਦੁਸਤਾਨ ਦੀ ਧਰਤੀ ਉੱਤੇ ਕਬਜ਼ਾ ਹੋਈ ਜਾ ਰਿਹਾ ਸੀ ਪੈਰੋ ਪੈਰ, ਅਤੇ ਪੰਜਾਬ ਦੀ ਧਰਤੀ 'ਤੇ ਉਹ ਕਬਜ਼ਾ ਹੋਣ ਵਾਲਾ ਸੀ, ਉਸ ਨੂੰ ਭਾਪਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਭਰਤੀ ਹੋਏ। ਕਿਉਂਕਿ ਮੈਂ ਇਹ ਤੁਹਾਡੀ ਯਾਦ ਵਾਸਤੇ ਅਰਜ਼ ਕਰਦਿਆਂ ਕਿ ਉਸ ਵੇਲੇ ਤੱਕ ਜਦੋਂ ਭਰਤੀ ਹੁੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ, ਉਸ ਵੇਲੇ ਤੱਕ ਲੁਧਿਆਣੇ ਤੱਕ ਅੰਗਰੇਜ਼ ਆ ਚੁੱਕਿਆ ਹੋਇਆ ਸੀ। 1834 ਵਿੱਚ ਲੁਧਿਆਣੇ 'ਚ ਉਹਨਾਂ ਦਾ ਮਿਸ਼ਨਰੀ ਸਕੂਲ ਵੀ ਖੁੱਲ੍ਹ ਚੁੱਕਿਆ ਹੋਇਆ ਸੀ, ਉਹਨਾਂ ਦੇ ਗਿਰਜਾ ਘਰ ਵੀ ਬਣ ਚੁੱਕੇ ਹੋਏ ਸਨ। ਇਸ ਵਾਸਤੇ ਇਹ ਧਿਆਨ ਦੇਣਾ ਪਵੇਗਾ ਕਿ ਸਤਿਗੁਰੂ ਜੀ ਭਵਿੱਖ ਬਾਰੇ ਕੀ ਸੋਚ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਭਰਤੀ ਹੋ ਗਏ। ਜਦੋਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਭਰਤੀ ਹੋਏ ਤਾਂ ਉੱਥੇ ਜਾ ਕੇ ਕਰਦੇ ਕੀ ਨੇ, ਕਿਉਂਕਿ ਇਹ ਸਮਾਂ ਜਿਹੜਾ ਹੈ ਇਹ ਬਹੁਤਾ ਲੜਾਈਆਂ ਦਾ ਸਮਾਂ ਨਹੀਂ। ਮਹਾਰਾਜਾ ਰਣਜੀਤ ਸਿੰਘ ਆਪਣੀ ਸਿਹਤ ਕਰਕੇ ਡਾਵਾਂਡੋਲ ਹੈ। ਮੈਂ ਇੱਕ ਅਰਜ਼ ਕਰਦਿਆਂ ਕਿ ਜਦੋਂ ਵੀ ਕੋਈ ਆਗੂ ਸਰੀਰ ਕਰਕੇ ਕਮਜ਼ੋਰ ਹੁੰਦਾ, ਆਮ ਮਨੁੱਖ ਦੀ ਵੀ ਗੱਲ ਕਰ ਲਈਏ, ਜਦੋਂ ਸਰੀਰ ਬੁਢਾਪਾ ਆ ਜਾਂਦਾ ਉਦੋਂ ਠੋਸ ਅਤੇ ਮਜ਼ਬੂਤ ਫੈਸਲੇ ਲੈਣੇ ਬਹੁਤ ਔਖੇ ਹੁੰਦੇ ਨੇ। ਠੋਸ ਅਤੇ ਮਜ਼ਬੂਤ ਫੈਸਲੇ ਜਿਹੜੇ ਨੇ ਉਹ ਮਨੁੱਖ ਤਕੜਾ ਸਰੀਰ ਹੀ ਲੈ ਸਕਦਾ, ਜਵਾਨੀ ਦੇ ਵੇਲੇ ਆਮ ਕਰਕੇ ਲੈ ਜਾਂਦੇ ਨੇ। ਉਹ ਮਹਾਰਾਜਾ ਰਣਜੀਤ ਸਿੰਘ, ਜਿਸ ਮਹਾਰਾਜੇ ਰਣਜੀਤ ਸਿੰਘ ਦੀ ਇੱਕ ਲਲਕਾਰ ਸੁਣ ਕੇ ਅਫਗਾਨਿਸਤਾਨ ਤੱਕ ਦੇ ਪਠਾਣ ਜਿਹੜੇ ਨੇ ਉਹ ਨੀਵੀਆਂ ਪਾ ਜਾਂਦੇ ਨੇ, ਸ਼ੁਰ ਹੋ ਜਾਂਦੇ ਨੇ, ਡਰਦੇ ਨੇ ਸਤਸੰਗੀ ਜਨੋਂ, ਉਹੀ ਰਣਜੀਤ ਸਿੰਘ ਜਿਹੜਾ ਉਹਦੇ ਕੋਲੋਂ ਆਪਣੇ ਹੀ ਬੰਦੇ, ਆਪਣੇ ਰਾਜ ਭਾਗ ਦੇ ਵਿੱਚ ਸਹੂਲਤਾਂ ਲੈਣ ਵਾਲੇ ਅਤੇ 3-3 ਰੁਪਈਆਂ 'ਤੇ ਭਰਤੀ ਹੋਏ ਹੋਏ ਲੋਕ ਜਿਹੜੇ ਸਨ ਉਹ ਆਪਣੀਆਂ ਮਰਜ਼ੀਆਂ ਕਰਦੇ ਨੇ, ਆਪ ਹੁਦਰੇ ਹੋਏ ਪਏ ਨੇ। ਇਸ ਤਰ੍ਹਾਂ ਦੀ ਸਥਿਤੀ ਹੈ ਜਿੱਥੇ ਅਸੀਂ ਬੇਸ਼ੱਕ ਡੋਗਰਿਆਂ ਦੀ ਗੱਲ ਕਰਦੇ ਹਾਂ ਕਿ ਡੋਗਰਿਆਂ ਦੀ ਉਸ ਵੇਲੇ ਦੀ ਸਥਿਤੀ ਜਿਹੜੀ ਸੀ ਉਹਦਾ ਬਹੁਤਾ ਵੱਡਾ ਕਾਰਨ ਜਿਹੜਾ ਉਹ ਡੋਗਰੇ ਨੇ, ਪਰ ਸਤਸੰਗੀ ਜਨੋਂ ਅਸਲ ਵਿੱਚ ਸਾਰਾ ਦਾ ਸਾਰਾ ਆਵਾ ਹੀ ਊਤ ਚੁੱਕਿਆ ਹੋਇਆ ਸੀ, ਸਾਰੀ ਹੀ ਤਾਣੀ ਉਲਝ ਚੁੱਕੀ ਹੋਈ ਸੀ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਗੁਲਾਬਦਾਸ ਦਾ ਅਤੇ ਪੀਰੋ ਦਾ ਆਪਸ ਵਿੱਚ ਜਿਹੜਾ ਪਿਆਰ ਹੈ, ਜਿਹੜੀ ਗੁਲਾਬਦਾਸੀ ਸੰਪਰਦਾ ਚੱਲਦੀ ਹੈ, ਅਤੇ ਉਹ ਪੀਰੋ ਕਸਬੀ ਦੇ ਨਾਲ ਉਹਦਾ ਸਨੇਹਚਾਰ ਹੈ, ਪਿਆਰ ਹੈ। ਉੱਧਰੋਂ ਇੱਕ ਸਰਦਾਰ ਹੈ ਖਾਲਸਾ ਰਾਜ ਦਾ, ਅਤੇ ਉਹ ਖਾਲਸਾ ਰਾਜ ਦੇ ਵੀ ਉਸ ਸਰਦਾਰ ਦਾ ਉਹਦੇ ਨਾਲ ਨੇੜਤਾ ਹੈ। ਇਸ ਵਾਸਤੇ ਉਹਨਾਂ 'ਚ ਜੰਗ ਹੁੰਦੀ ਹੈ, ਲੜਾਈ ਹੋਣ ਦੇ ਚਾਂਸ ਬਣਦੇ ਨੇ। ਦੋਵੇਂ ਪਾਸੇ ਜਿਹੜੀ ਖਾਲਸਾ ਫੌਜ ਹੈ ਅੱਧੋ ਅੱਧੀ ਹੋ ਜਾਂਦੀ ਹੈ, ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਸੀ ਉਸ ਵੇਲੇ। ਇੱਕ ਛੋਟੀ ਜਿਹੀ ਗੱਲ 'ਤੇ ਜਿਸ ਕੰਮ ਨੂੰ ਧਰਮ ਵਿੱਚ ਰਾਜਨੀਤੀ ਵਿੱਚ ਸ਼ੁੱਭ ਵੀ ਨਹੀਂ ਮੰਨਿਆ ਜਾਂਦਾ, ਖਾਸ ਕਰਕੇ ਖਾਲਸਾ ਕੌਮ ਵਾਸਤੇ ਜਿਹੜਾ ਇੱਕ ਵੱਡਾ ਧੱਬਾ ਸੀ, ਉਸ ਵਾਸਤੇ ਵੀ ਖਾਲਸਾ ਕੌਮ ਜਿਹੜੀ ਹੈ ਉਹ ਦੋ ਹਿੱਸਿਆਂ 'ਚ ਵੰਡੀ ਜਾਂਦੀ ਹੈ। ਕੁਝ ਗੁਲਾਬਦਾਸ ਦੇ ਚੇਲੇ ਗੁਲਾਬਦਾਸ ਵਾਲੇ ਪਾਸੇ ਹੋ ਜਾਂਦੇ ਨੇ, ਕੁਝ ਉਸ ਸਰਦਾਰ ਵਾਲੇ ਪਾਸੇ ਹੋ ਜਾਂਦੇ ਨੇ। ਖੈਰ, ਮੇਰਾ ਅਰਜ਼ ਕਰਨ ਤੋਂ ਭਾਵ ਇਹ ਸੀ ਕਿ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਸੀ। ਉਸ ਸਥਿਤੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਵੇਖਦੇ ਨੇ ਅਤੇ ਨਾਲ ਦੀ ਨਾਲ ਉਹ ਕਿਰਪਾ ਕੀ ਕਰਦੇ ਨੇ, ਸਥਿਤੀ ਨੂੰ ਵੇਖਦਿਆਂ ਵੇਖਦਿਆਂ ਨਾਲ ਇਹ ਕਰਦੇ ਨੇ ਕਿ ਆਪ ਭਜਨ ਬਾਣੀ ਕਰਦੇ ਨੇ ਅਤੇ ਦੂਜਿਆਂ ਨੂੰ ਭਜਨ ਬਾਣੀ ਵਾਲੇ ਪਾਸੇ ਪ੍ਰੇਰਦੇ ਨੇ। ਗਿਆਨੀ ਜੀ ਲਿਖਦੇ ਨੇ ਕਿ ਉਹ ਕਰਦੇ ਕੀ ਨੇ, ਕਹਿੰਦੇ ਨੇ ਬਾਣੀ ਗੁਰੂ ਕੀ ਪੜ੍ਹੇ ਹੈ, ਭਜਨ ਕਰੇ ਹੈ, ਚਾਹੇ ਰਹਿਨੋ ਇਕੰਤ ਦਹਿ ਆਜ ਜੈ ਕੋ ਬਿੱਤ ਹੈ। ਉਹ ਕਹਿੰਦੇ ਨੇ ਚਾਰ ਕਾਰਜ ਕਰਦੇ ਨੇ, ਚਾਰ ਕੰਮ ਕਰਦੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉੱਥੇ। ਪਹਿਲਾ ਕੰਮ ਕੀ ਕਰਦੇ ਨੇ, ਗੁਰੂ ਕੀ ਬਾਣੀ ਪੜ੍ਹਦੇ ਨੇ, ਕਿਉਂਕਿ ਉਸ ਵੇਲੇ ਦੀ ਸਥਿਤੀ ਇਹ ਹੈ ਕਿ ਗੁਲਾਬਦਾਸ ਨੇ ਬੜਾ ਜ਼ੋਰ ਲਾਇਆ ਹੋਇਆ ਸੀ ਇਸ ਪਾਸੇ ਕਿ ਗੁਰਬਾਣੀ ਵਿੱਚ ਕੋਈ ਸ਼ਕਤੀ ਨਹੀਂ, ਗੁਰਬਾਣੀ ਵਿੱਚ ਕੋਈ ਤਾਕਤ ਨਹੀਂ, ਗੁਰਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਔਰ ਬਹੁਤ ਸਾਰੇ ਲੋਕ ਉਹਦੇ ਨਾਲ ਜੁੜ ਚੁੱਕੇ ਹੋਏ ਸਨ। ਵੱਡਿਆਂ ਵੱਡਿਆਂ ਦੀ ਗੱਲ ਕੀਤੀ ਜਾ ਸਕਦੀ ਹੈ। ਸਿੰਘ ਸਭਾ ਦਾ ਇੱਕ ਬੜਾ ਵੱਡਾ ਚਿਹਰਾ ਹੈ ਗਿਆਨੀ ਦਿੱਤ ਸਿੰਘ। ਗਿਆਨੀ ਦਿੱਤ ਸਿੰਘ ਹੋਰੀ ਸਿੰਘ ਸਭਾ ਦੇ ਵਿੱਚ ਮੋਹਰੀਆਂ ਆਗੂਆਂ ਦੇ ਵਿੱਚ ਮੰਨੇ ਜਾਂਦੇ ਨੇ ਔਰ ਬੜਾ ਵੱਡਾ ਵਿਦਵਾਨ ਮੰਨਿਆ ਜਾਂਦਾ। ਉਹਨਾਂ ਦੀ ਇੱਕ ਬੜੀ ਚਰਚਿਤ ਪੁਸਤਕ ਹੈ ਮੇਰਾ ਸਾਧੂ ਦਇਆ ਰਾਮ ਨਾਲ ਸੰਵਾਦ, ਇਹ ਉਹਨਾਂ ਦੀ ਪੁਸਤਕ ਹੈ। ਜਿਹੜੇ ਆਰੀਆ ਸਮਾਜੀ ਸਵਾਮੀ ਦਇਆ ਰਾਮ ਜੀ ਸਨ, ਉਹਨਾਂ ਦੇ ਨਾਲ ਉਹਨਾਂ ਦਾ ਵਾਦ ਵਿਵਾਦ ਹੋਇਆ ਔਰ ਉਹਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਗਿਆਨੀ ਦਿੱਤ ਸਿੰਘ ਹੋਰਾਂ ਨੇ। ਗਿਆਨੀ ਦਿੱਤ ਸਿੰਘ ਬਹੁਤ ਵੱਡਾ ਨਾਂ ਆ, ਪਰ ਉਸ ਵੇਲੇ ਦੀ ਸਥਿਤੀ ਇਹ ਹੈ ਕਿ ਜਿਹੜਾ ਪਹਿਲਾ ਕਿੱਸਾ ਗਿਆਨੀ ਦਿੱਤ ਸਿੰਘ ਦਿੱਤ ਰਾਮ ਦੇ ਰੂਪ 'ਚ ਲਿਖਦਾ, ਉਹ ਕਿੱਸਾ ਦਿੱਤ ਰਾਮ ਦੇ ਨਾਂ ਹੇਠ ਛਪਦਾ ਅਤੇ ਉਹ ਕਿੱਸਾ ਹੈ ਸ਼ੀਰੀ ਫਰਿਆਦ। ਸ਼ੀਰੀ ਫਰਿਆਦ ਦੇ ਕਿੱਸੇ ਵਿੱਚ ਉਹ ਜਦੋਂ ਮੰਗਲਾਚਰਨ ਕਰਦਾ, ਹਰ ਕਿੱਸਾਕਾਰ ਜਾਂ ਹਰ ਗ੍ਰੰਥ ਲਿਖਣ ਵਾਲਾ ਮੰਗਲਾਚਾਰ ਕਰਦਾ ਆਪਣੇ ਇਸ਼ਟ ਦਾ, ਕਿਸੇ ਨਾ ਕਿਸੇ ਨੂੰ ਧਿਆਉਂਦਾ, ਅਤੇ ਗਿਆਨੀ ਦਿੱਤ ਸਿੰਘ ਜਿਹੜਾ ਉਸ ਵੇਲੇ ਦਿੱਤ ਰਾਮ ਦੇ ਰੂਪ ਵਿੱਚ ਹੈ, ਉਹ ਕਿਹਦਾ ਮੰਗਲ ਕਰਦਾ, ਉਹ ਗੁਲਾਬਦਾਸ ਦਾ ਮੰਗਲ ਕਰਦਾ। ਇਸ ਵਾਸਤੇ ਉੱਥੋਂ ਨਿਕਲਿਆ ਹੋਇਆ ਭਾਵ ਇਹ ਲੋਕ ਜਿਹੜੇ ਸਨ ਸਾਰੇ ਦੇ ਸਾਰੇ ਬਹੁ ਗਿਣਤੀ ਜਿਹੜੇ ਸਨ ਉਹ ਆਪਣਾ ਅਕੀਦਾ ਸਿੱਖੀ ਵਾਲਾ ਛੱਡਿਆ ਹੋਇਆ ਸੀ ਇਹਨਾਂ ਲੋਕਾਂ ਨੇ। ਤੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਬਾਣੀ ਪੜ੍ਹਨ ਵਾਲੇ ਪਾਸੇ ਲੋਕਾਂ ਨੂੰ ਲਾਇਆ। ਲੋਕ ਜਦੋਂ ਉਹਦੀਆਂ ਗੱਲਾਂ ਸੁਣ ਕੇ ਉਹਦੀਆਂ ਤਰਕਾਂ ਨੂੰ ਉਹਦੀਆਂ ਦਲੀਲਾਂ ਨੂੰ ਮੰਨ ਕੇ ਬਾਣੀ ਨਹੀਂ ਪੜ੍ਹਦੇ ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੀ ਕਰਦੇ ਨੇ, ਬਾਣੀ ਪੜ੍ਹਨ ਵਾਸਤੇ ਪ੍ਰੇਰਿਤ ਕਰਨ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਦਿਨ ਇਹੋ ਜਿਹੀ ਖੇਡ ਵਰਤਾਉਂਦੇ ਨੇ ਕਿ ਕਚਹਿਰੀਆਂ ਦੇ ਸਾਹਮਣੇ, ਅਦਾਲਤ ਦੇ ਸਾਹਮਣੇ ਹੀ ਦੋ ਸਫ਼ਾ ਵਿਛਾ ਕੇ ਉੱਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖ ਕੇ ਉੱਤੇ ਹੋਰ ਸਫ਼ ਦੇ ਕੇ ਅਤੇ ਉਸ ਨੂੰ ਅਗਨੀ ਭੇਟ ਕਰ ਦਿੰਦੇ ਨੇ। ਬਹੁਤ ਸਾਰੇ ਸਾਡੇ ਵਿਰੋਧੀ ਲੋਕ ਸਾਡੇ 'ਤੇ ਇਹ ਇਲਜ਼ਾਮ ਲਾਉਂਦੇ ਨੇ ਕਿ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਗੁਰਬਾਣੀ ਦਾ ਅਪਮਾਨ ਕੀਤਾ। ਮੈਂ ਅਰਜ਼ ਕਰਦਿਆਂ ਕਿ ਸਿੱਟੇ ਨੂੰ ਨਹੀਂ ਵੇਖਿਆ ਜਾਂਦਾ, ਉਹਦਾ ਸਿੱਟਾ ਕੀ ਨਿਕਲਦਾ ਉਹਨੂੰ ਨਹੀਂ ਵੇਖਿਆ ਜਾਂਦਾ, ਅਤੇ ਪਹਿਲੀ ਗੱਲ ਨੂੰ ਹੀ ਅਸੀਂ ਬਹੁਤਾ ਰੌਲਾ ਜਿਹੜਾ ਉਹ ਪਾ ਦਿੰਦੇ ਹਾਂ। ਸਿੱਟਾ ਕੀ ਨਿਕਲਿਆ? ਸਿੱਟਾ ਇਹ ਨਿਕਲਿਆ ਕਿ ਜਦੋਂ ਗੁਰਬਾਣੀ ਦੀ ਉਹ ਜਿਹੜੀਆਂ ਸਫ਼ਾ ਸਨ ਉਹਨਾਂ ਨੂੰ ਅੱਗ ਲਾਈ ਗਈ ਅਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਫੋਲਿਆ ਗਿਆ, ਉਸ ਅੰਗੀਠੇ ਦੇ ਵਿੱਚੋਂ ਜਿਹੜੀ ਗੁਰੂ ਕੀ ਬਾਣੀ ਦੀ ਬੀੜ ਸੀ ਉਹ ਬਿਲਕੁਲ ਸੰਪੂਰਨ ਰੂਪ ਵਿੱਚ ਸਾਬਤ ਨਿਕਲੀ। ਹੁਣ ਇਹ ਅਸੀਂ ਵਿਚਾਰ ਨਹੀਂ ਕਰਦੇ, ਬਿਲਕੁਲ ਸਾਬਤ ਨਿਕਲੀ। ਅੱਜ ਕਿੰਨੀ ਬੇਅਦਬੀ ਹੋ ਰਹੀ ਹੈ, ਗੁਰਬਾਣੀ ਦੀਆਂ ਪਵਿੱਤਰ ਬੀੜਾਂ ਜਿਹੜੀਆਂ ਨੇ ਉਹ ਥਾਂ ਥਾਂ 'ਤੇ ਉਹ ਸੰਸਕਾਰ ਹੋ ਰਹੇ ਨੇ, ਛੱਡ ਰਹੀਆਂ ਨੇ। ਪਰ ਸਤਸੰਗੀ ਜਨੋਂ, ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਕਿਰਪਾ ਕੀਤੀ ਸੰਸਾਰ ਨੂੰ ਵਿਖਾਉਣ ਵਾਸਤੇ। ਜਦੋਂ ਉਹ ਅੰਗੀਠਾ ਫੋਲਿਆ ਗਿਆ, ਬੀੜ ਵਿੱਚੋਂ ਸਾਬਤ ਨਿਕਲੀ ਅਤੇ ਨਾਲ ਬਚਨ ਕੀਤਾ ਉੱਚੀ ਉੱਚੀ, ਧੰਨ ਨਾਨਕ, ਧੰਨ ਨਾਨਕ, ਧੰਨ ਨਾਨਕ, ਤਿੰਨ ਵਾਰੀ ਬਚਨ ਕੀਤਾ, ਅਤੇ ਬਚਨ ਕਰਨ ਤੋਂ ਦੇ ਨਾਲ ਹੀ ਇੱਕ ਅਗਲਾ ਬਚਨ ਹੋਰ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਜੇ ਚਾਹੁੰਦੇ ਤਾਂ ਹੋਰ ਬਾਣੀ ਰਚ ਲੈਂਦੇ, ਹੋਰ ਬਾਣੀ ਰਚ ਲੈਂਦੇ, ਪਰ ਹੁਣ ਇਸੇ ਬਾਣੀ ਦੀ ਪੂਜਾ ਕਰਵਾਵਾਂਗੇ, ਹੁਣ ਇਸੇ ਬਾਣੀ ਦਾ ਹੀ ਸੰਸਾਰ ਵਿੱਚ ਪਠਣ ਪਾਠਣ ਕਰਵਾਵਾਂਗੇ। ਭਾਵ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੱਸਣਾ ਸੀ ਕਿ ਗੁਰਬਾਣੀ ਵਿੱਚ ਤਾਕਤ ਹੈ। ਬੇਸ਼ੱਕ ਉਹ ਤਾਕਤ ਜਿਹੜੀ ਹੈ ਉਹ ਸਤਿਗੁਰੂ ਦੀ ਹੁੰਦੀ ਹੈ, ਸਮੇਂ ਦੇ ਮਾਲਕ ਦੀ ਹੁੰਦੀ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰ ਨੂੰ ਸਪਸ਼ਟ ਕਰਨਾ ਚਾਹੁੰਦੇ ਨੇ ਕਿ ਇਹ ਲੋਕੋ ਜਿਹੜੇ ਤੁਸੀਂ ਇਹਨਾਂ ਲੋਕਾਂ ਦੇ ਪਿੱਛੇ ਤਰਕ ਵਿਤਰਕ ਕਰਨ ਵਾਲਿਆਂ ਦੇ ਪਿੱਛੇ ਲੱਗ ਕੇ ਗੁਰਬਾਣੀ ਨੂੰ ਛੱਡ ਰਹੇ ਹੋ, ਗੁਰਬਾਣੀ ਨੂੰ ਨਾ ਛੱਡੋ। ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰਬਾਣੀ ਇਸ ਸੰਸਾਰ ਵਿੱਚ ਰੌਸ਼ਨੀ ਹੈ। ਇਹ ਸਾਡੇ ਸਤਿਗੁਰੂ ਸਾਹਿਬਾਨ ਦੇ ਹੁਕਮ ਨੇ, ਇਹਨਾਂ ਨੂੰ ਧਿਆਨ ਨਾਲ ਪੜਿਆ ਜਾਵੇ, ਇਹਦਾ ਅਭਿਆਸ ਕੀਤਾ ਜਾਵੇ। ਇਸ ਤਰ੍ਹਾਂ ਦੇ ਸੱਚੇ ਪਾਤਸ਼ਾਹ ਉੱਥੇ ਕਿਰਪਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਇਹ ਵੀ ਕਿਰਪਾ ਕਰਦੇ ਨੇ, ਸੰਤ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਵਾਰੀ ਸਾਰੀ ਸਾਰੀ ਰਾਤ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਨਾ ਕਿ ਤੁਸੀਂ ਸੌਂ ਜਾਓ, ਪਹਿਰਾ ਮੈਂ ਦਿੰਦਾ ਹਾਂ, ਅਤੇ ਸਾਰੀ ਸਾਰੀ ਰਾਤ ਭਜਨ ਕਰਦੇ ਰਹਿਣਾ। ਜਦੋਂ ਕੋਈ ਦਿਨ ਤਿਉਹਾਰ ਆਉਣਾ, ਖਾਸ ਕਰਕੇ ਸੰਗਰਾਂਦ ਦਾ ਦਿਨ ਹੋਣਾ, ਅਤੇ ਉਸ ਦਿਨ ਆਪ ਆਪਣੇ ਹੱਥਾਂ ਨਾਲ ਪੋਚਾ ਦੇ ਕੇ ਹਸਤਕਮਲਾਂ ਨਾਲ ਸਤਿਗੁਰੂ ਜੀ ਨੇ, ਅਤੇ ਬੀੜ ਦਾ ਪ੍ਰਕਾਸ਼ ਕਰਕੇ ਪਾਠ ਕਰਨਾ, ਲੋਕਾਂ ਨੂੰ ਸੁਣਾਉਣਾ, ਅਤੇ ਲੋਕਾਂ ਨੂੰ ਆਖਣਾ ਗੁਰਬਾਣੀ ਪੜ੍ਹੋ। ਮੈਂ ਇੱਕ ਅਰਜ਼ ਕਰਦਿਆਂ ਕਿ ਗੁਰਬਾਣੀ ਸਿੱਖ ਦਾ ਜੀਵਨ ਆਧਾਰ ਹੈ। ਜਦੋਂ ਨਾਮਧਾਰੀ ਪੰਥ ਉੱਤੇ ਕੁਝ ਇਸ ਤਰ੍ਹਾਂ ਦਾ ਵਿਰੋਧੀਆਂ ਵੱਲੋਂ ਵਾਹ ਵੇਲਾ ਕੀਤਾ ਗਿਆ, ਮੈਂ ਅਰਜ਼ ਕਰਦਿਆਂ, ਬੇਸ਼ੱਕ ਸ਼ਬਦ ਮੈਂ ਵਿਰੋਧੀ ਕਹਿ ਰਿਹਾ, ਪਰ ਇਹ ਵਿਰੋਧੀ ਨਹੀਂ, ਅਸਲ ਵਿੱਚ ਮਤਹੀਣੇ ਲੋਕ ਹੁੰਦੇ ਨੇ, ਇਹ ਕਮਜ਼ੋਰ ਮਤ ਦੇ ਲੋਕ ਹੁੰਦੇ ਨੇ। ਉਹਨਾਂ ਨੇ ਜਦੋਂ ਰੌਲਾ ਪਾਇਆ ਕਿ ਇਹ ਗੁਰਬਾਣੀ ਦਾ ਅਪਮਾਨ ਕਰਦੇ ਨੇ, ਅਤੇ ਉਸ ਵੇਲੇ ਸਤਿਗੁਰੂ ਜਗਜੀਤ ਸਿੰਘ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਇੱਕ ਹੁਕਮ ਕੀਤਾ ਸੀ, ਉਹ ਹੁਕਮ ਹਰ ਨਾਮਧਾਰੀ ਨੂੰ ਆਪਣੇ ਧਿਆਨ ਵਿੱਚ ਰੱਖਣਾ ਚਾਹੀਦਾ, ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਸੀ ਕਿ ਸਾਡੇ ਕੋਲੋਂ ਸਾਡੇ 'ਤੇ ਇਹ ਇਲਜ਼ਾਮ ਲਾ ਕੇ ਕਿ ਇਹ ਗੁਰਬਾਣੀ ਦਾ ਸਤਿਕਾਰ ਨਹੀਂ ਕਰਦੇ, ਇਹ ਇਲਜ਼ਾਮ ਸਾਡੇ 'ਤੇ ਝੂਠਾ ਲਾ ਕੇ ਸਾਨੂੰ ਗੁਰਬਾਣੀ ਨਾਲੋਂ ਤੋੜਨ ਦਾ ਯਤਨ ਕਰਨਗੇ, ਪਰ ਆਪਾਂ ਤਕੜੇ ਹੋ ਕੇ ਗੁਰਬਾਣੀ ਨਾਲ ਜੁੜੇ ਰਹਿਣਾ, ਅਸੀਂ ਲੋਕਾਂ ਦੀਆਂ ਗੱਲਾਂ ਵਾਲੇ ਪਾਸੇ ਨਹੀਂ ਆਉਣਾ, ਅਸੀਂ ਗੁਰਬਾਣੀ ਨਾਲ ਤਕੜੇ ਹੋ ਕੇ ਜੁੜੇ ਰਹਿਣਾ। ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। ਤਾਂ ਮੈਂ ਅਰਜ਼ ਕਰ ਰਿਹਾ ਸਾਂ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਬਾਣੀ ਪੜਾਉਂਦੇ ਨੇ ਅਤੇ ਪੜ੍ਹਦੇ ਨੇ। ਕਈ ਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੈਰਾਗ ਵਿੱਚ ਆ ਕੇ ਬਚਨ ਕਰਨਾ ਕੀ ਕਰਦੇ ਨੇ, ਸਾਰੀ ਸਾਰੀ ਰਾਤ ਦਿਨ ਗੱਪਾਂ ਮਾਰਦੇ ਰਹਿੰਦੇ ਨੇ, ਨਾ ਬਾਣੀ ਪੜ੍ਹਦੇ ਨੇ ਨਾ ਭਜਨ ਕਰਦੇ ਨੇ। ਕਿਉਂਕਿ ਸਤਸੰਗੀ ਜਨੋ, ਜਿੰਨੀ ਜਿੰਨੀ ਕਿਸੇ ਦੀ ਪਹੁੰਚ ਹੈ ਨਾ, ਉਹਦੀ ਗੱਲ ਓਨੀ ਓਨੀ ਹੁੰਦੀ ਹੈ। ਹੁਣ ਜਿਹਦਾ ਪਿਆਰ ਆਪਣੇ ਘਰ ਤੱਕ ਸੀਮਤ ਹੈ, ਉਹ ਆਪਣੇ ਘਰ ਵਾਲਿਆਂ ਦਾ ਪੱਖ ਕਰੇਗਾ। ਜਿਸ ਦਾ ਪਿਆਰ, ਜਿਸ ਦਾ ਦਾਇਰਾ ਜਿਹੜਾ ਹੈ ਉਹ ਕਿਸੇ ਸਟੇਟ ਤੱਕ ਹੈ, ਉਹ ਸਟੇਟ ਦੀ ਗੱਲ ਕਰੇਗਾ। ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵੀ ਇਸ ਤਰ੍ਹਾਂ ਦਾ ਇੱਕ ਹੁਕਮ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਆਪਣੇ ਉਪਦੇਸ਼ਾਂ ਵਿੱਚ ਕਰਦੇ ਨੇ ਕਿ ਜਿੰਨੀ ਜਿੰਨੀ ਕਿਸੇ ਦੀ ਪਹੁੰਚ ਹੈ, ਜਿੰਨਾ ਜਿੰਨਾ ਕਿਸੇ ਦਾ ਸਨੇਹਚਾਰ ਹੈ, ਉਹਨਾਂ ਉਹਨਾਂ ਉਹ ਪੱਖ ਕਰਦਾ, ਕੋਈ ਸਟੇਟ ਦਾ ਕਰਦਾ, ਕੋਈ ਦੇਸ਼ ਦਾ ਕਰਦਾ, ਪਰ ਸਤਿਗੁਰੂ ਅਕਾਲ ਪੁਰਖ ਹੈ, ਉਹ ਸਾਰੇ ਸੰਸਾਰ ਦਾ ਹੈ, ਇਸ ਵਾਸਤੇ ਉਹ ਸਾਰਿਆਂ ਦੇ ਪੱਖ ਦੀ ਗੱਲ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਚਾਹੁੰਦੇ ਨੇ ਜਿਹੜੇ ਲੋਕ ਬਾਣੀ ਨਾਲੋਂ ਟੁੱਟ ਗਏ ਨੇ, ਜਿਹੜੇ ਲੋਕ ਨਾਮ ਨਾਲੋਂ ਟੁੱਟ ਗਏ ਨੇ, ਜਿਹੜੇ ਲੋਕ ਸਿੱਖੀ ਨਾਲੋਂ ਟੁੱਟ ਗਏ ਨੇ, ਉਹ ਫਿਰ ਗੁਰਸਿੱਖੀ ਨਾਲ ਜੁੜਨ, ਨਾਮ ਨਾਲ ਜੁੜਨ, ਬਾਣੀ ਨਾਲ ਜੁੜਨ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਿਚਾਰ ਹੈ। ਇਸ ਵਾਸਤੇ ਵੈਰਾਗ ਵਿੱਚ ਆ ਕੇ ਇਸ ਤਰ੍ਹਾਂ ਦੇ ਬਚਨ ਵੀ ਕਰਦੇ ਨੇ, ਬਾਣੀ ਗੁਰੂ ਕੀ ਪੜ੍ਹੇ ਹੈ, ਭਜਨ ਕਰੇ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਾਣੀ ਕਿੰਨੀ ਪਿਆਰੀ ਹੈ, ਗੁਰਬਾਣੀ ਨਾਲ ਉਹਨਾਂ ਦਾ ਕਿੰਨਾ ਸਨੇਹਚਾਰ ਹੈ। ਜਦੋਂ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਾਂਦੇ ਨੇ, ਅਤੇ ਉਸ ਵੇਲੇ ਇੱਕ ਨਾਗਾ ਜਿਹੜਾ ਹੈ ਉਹ ਸਰੰਗੀ ਵਜਾ ਕੇ ਅਤੇ ਕੋਈ ਲੋਕ ਗਾਥਾ ਗਾ ਰਿਹਾ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ, ਉਸਦੀ ਸਰੰਗੀ ਤੋੜ ਦੇਣ ਵਾਲੇ ਪਾਸੇ ਹੁਕਮ ਕੀਤਾ, ਸਿੱਖਾਂ ਨੂੰ ਆਖਿਆ ਤੋੜ ਦਿਓ ਇਹਦੀ ਸਰੰਗੀ, ਅਤੇ ਨਾਲ ਬਚਨ ਕੀਤਾ ਕਿ ਇਹ ਸਮਾਂ ਜਿਹੜਾ ਹੈ ਇਹ ਬਾਣੀ ਪੜ੍ਹਨ ਦਾ ਸਮਾਂ, ਤੀਰਥਾਂ ਦੇ ਉੱਤੇ ਜਾ ਕੇ ਧਰਮ ਸਥਾਨਾਂ ਦੇ ਉੱਤੇ ਆਣ ਕੇ ਵੀ ਇਹੋ ਜਿਹੀਆਂ ਲੋਕ ਗਾਥਾ ਗਾਈਆਂ ਜਾ ਰਹੀਆਂ ਨੇ ਜਦੋਂ ਕਿ ਇੱਥੇ ਬਾਣੀ ਪੜ੍ਹਨ ਦੀ ਲੋੜ ਹੈ। ਸਤਿਗੁਰੂ ਜੀ ਦੇ ਚਰਨਾਂ 'ਚ ਇੱਕ ਕਵੀ ਆਉਂਦਾ ਅਤੇ ਉਹ ਆਪਣੇ ਆਣ ਕੇ ਕਵਿਤ ਸੁਣਾਉਂਦਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਬਾਣੀ ਤਾਂ ਈਸਰਾਂ ਦੀ ਨਹੀਂ ਪੜ੍ਹੀ ਜਾਂਦੀ, ਬਾਣੀ ਤਾਂ ਸਾਡੇ ਕੋਲ ਆਪਣੇ ਸਤਿਗੁਰੂ ਸਾਹਿਬਾਨ ਦੀ ਨਹੀਂ ਪੜ੍ਹੀ ਜਾਂਦੀ, ਇਹ ਬਾਣੀ ਜਿਹੜੀ ਹੈ ਇਹ ਤਾਂ ਕੱਚੀ ਬਾਣੀ ਹੈ, ਇਹ ਨਾ ਅਸੀਂ ਸੁਣੀਏ ਨਾ ਅਸੀਂ ਪੜ੍ਹੀਏ, ਇਸ ਤਰ੍ਹਾਂ ਦੇ ਹੁਕਮ ਸਤਿਗੁਰੂ ਸੱਚੇ ਪਾਤਸ਼ਾਹ ਕਰਦੇ ਨੇ। ਸੋ ਬਾਣੀ ਗੁਰੂ ਕੀ ਪੜ੍ਹੇ ਹੈ, ਭਜਨ ਕਰੇ ਹੈ। ਗੁਰਬਾਣੀ ਕੀ ਆਉਂਦੀ ਹੈ, ਗੁਰਬਾਣੀ ਵਿੱਚ ਹੁਕਮ ਜਿਹੜਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਹੈ ਕਿ ਨਾਮ ਜਪੋ, ਆਠ ਪਹਰ ਹਰ ਧਿਆਏ ਹਰ ਜਸ ਨਿਤ ਸੁਣ। ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਗੁਰਬਾਣੀ ਦਾ ਅਦਬ ਕੀ ਹੈ, ਗੁਰਬਾਣੀ ਦਾ ਅਦਬ ਹੈ ਕਿ ਗੁਰਬਾਣੀ ਵਿੱਚ ਜੋ ਲਿਖਿਆ ਹੈ ਉਸ ਨੂੰ ਸਮਝਣਾ ਅਤੇ ਉਸ ਦੇ ਅਨੁਸਾਰ ਚੱਲਣਾ, ਇਹ ਗੁਰਬਾਣੀ ਦਾ ਅਸਲੀ ਸਤਿਕਾਰ ਹੈ, ਇਹ ਗੁਰਬਾਣੀ ਦਾ ਅਸਲੀ ਅਦਬ ਹੈ। ਇਹ ਠੀਕ ਹੈ ਕਿ ਬਾਹਰੀ ਰੂਪ ਵਿੱਚ ਸਤਿਕਾਰ ਕਰਨਾ ਬਣਦਾ ਹੈ, ਕਿਉਂਕਿ ਭਗਤ ਰਵਿਦਾਸ ਜੀ ਦਾ ਇੱਕ ਬਚਨ ਹੈ ਕਿ ਤਰ ਤਾਰ ਅਪਵਿੱਤਰ ਕਰ ਮਾਨੀਐ ਰੇ ਜੈਸੇ ਕਾਗਰਾ ਕਰਤਰ ਸਾਰੰਗ, ਭਾਗਵਤ ਭਗਵਤ ਲਿਖੀਐ ਤੇਹ ਉਪਰੈ ਪੂਜੀਐ ਕਰ ਨਮਸਕਾਰੰ। ਉਹ ਇਹਦਾ ਜ਼ਿਕਰ ਕਰਦੇ ਨੇ ਕਿ ਤਾੜੀ ਦਾ ਰੁੱਖ ਜਿਹੜਾ ਹੈ ਉਹ ਅਪਵਿੱਤਰ ਮੰਨਿਆ ਜਾਂਦਾ ਕਿਉਂਕਿ ਉਹਦੇ 'ਚੋਂ ਸ਼ਰਾਬ ਨਿਕਲਦੀ ਹੈ। ਬੇਸ਼ੱਕ ਅੱਜ ਦੇ ਲੋਕ ਤਾਂ ਬਹੁਤ ਸਾਰੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਵੀ ਜਿਹੜੇ ਨੇ ਉਹ ਸ਼ਰਾਬ ਨੂੰ ਹੀ ਅਪਵਿੱਤਰ ਨਹੀਂ ਮੰਨਦੇ ਅਤੇ ਉਹ ਤਾੜੀ ਨੂੰ ਅਪਵਿੱਤਰ ਕਿਵੇਂ ਮੰਨ ਲੈਣਗੇ। ਤੋ ਭਗਤ ਜੀ ਕਹਿੰਦੇ ਨੇ ਕਿ ਉਹ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਉਹਦੇ 'ਚੋਂ ਸ਼ਰਾਬ ਨਿਕਲਦੀ ਹੈ, ਪਰ ਉਸੇ ਰੁੱਖ ਦੀ ਛਿੱਲ ਉੱਤੇ ਜਦੋਂ ਅਕਾਲ ਪੁਰਖ ਦੀ ਪਰਮੇਸ਼ਰ ਦੀ ਸਿਫਤ ਸਲਾਹ ਲਿਖੀ ਗਈ ਅਤੇ ਉਹਦੀ ਪੂਜਾ ਹੋਣ ਲੱਗ ਪਈ, ਉਹਨੂੰ ਮੱਥੇ ਟਿਕਣ ਲੱਗ ਪਏ। ਇਸ ਵਾਸਤੇ ਗੁਰਬਾਣੀ ਦਾ ਅਦਬ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ, ਜ਼ਰੂਰੀ ਹੈ। ਕਿਉਂ? ਕਿਉਂਕਿ ਸਾਡੇ ਸਤਿਗੁਰੂ ਸਾਹਿਬਾਨ ਕਰਦੇ ਰਹੇ ਅਤੇ ਕਰਦੇ ਹਨ। ਇੱਕ ਵਾਰੀ ਮੈਂ ਛੋਟਾ ਜਿਹਾ ਬਚਨ ਆਪ ਜੀ ਨਾਲ ਸਾਂਝਾ ਕਰ ਲਵਾਂ। ਇੱਕ ਵਾਰੀ ਸੰਤ ਜਿਉਣ ਸਿੰਘ ਜੀ ਕਾਵਿ ਭੂਸ਼ਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਸਿੱਖ ਸਨ, ਬੜੇ ਮਹਾਨ ਕਵੀ ਸਨ ਉਹ, ਉਹਨਾਂ ਨੂੰ ਇੱਕ ਵਾਰੀ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੇ ਦਫ਼ਤਰ ਵਿੱਚ ਬੈਠਿਆਂ ਉਹਨਾਂ ਨੇ ਲੌਂਗੋਵਾਲ ਜੀ ਦੇ ਕੋਲ ਕਿਸੇ ਨੇ ਸ਼ਿਕਾਇਤ ਕੀਤੀ, ਜੀ ਤੁਸੀਂ ਇਹਨਾਂ ਨੂੰ ਵਕਤ ਚੰਗਾ ਦਿੰਦੇ ਹੋ, ਜ਼ਿਆਦਾ ਵੀ ਦਿੰਦੇ ਹੋ, ਮਾਣ ਸਤਿਕਾਰ ਜ਼ਿਆਦਾ ਕਰਦੇ ਹੋ, ਇਹ ਤਾਂ ਗੁਰਬਾਣੀ ਨੂੰ ਮੰਨਦੇ ਨੇ, ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ, ਜਿਸ ਤਰ੍ਹਾਂ ਆਮ ਲੋਕ ਗੱਲ ਕਰਦੇ ਨੇ। ਉਹ ਕਹਿੰਦੇ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਕਹਿਣ ਲੱਗੇ, ਆਪਾਂ ਇਹਨਾਂ ਨੂੰ ਪੁੱਛ ਲੈਂਦੇ ਹਾਂ ਸੰਤਾਂ ਨੂੰ ਕੀ ਕਹਿੰਦੇ ਨੇ। ਉਹ ਕਹਿਣ ਲੱਗੇ ਜੀ ਦੱਸੋ ਜੀ, ਅਤੇ ਸੰਤ ਜਿਉਣ ਸਿੰਘ ਜੀ ਕਹਿੰਦੇ ਨੇ ਜੀ ਨਹੀਂ, ਗੁਰੂ ਨਹੀਂ ਮੰਨਦੇ ਜੀ। ਅਤੇ ਉਹ ਜਿਹੜੇ ਦੂਸਰੀਆਂ ਗੱਲਾਂ ਕਰਨ ਵਾਲੇ ਸਨ ਉਹ ਆਖਣ ਲੱਗ ਪਏ, ਕਹਿੰਦੇ ਨੇ ਵੇਖ ਲਓ ਜੀ ਫਿਰ ਇਹੋ ਹੀ ਗੱਲ ਤਾਂ ਅਸੀਂ ਕਹਿੰਦੇ ਹਾਂ। ਉਹ ਕਹਿਣ ਲੱਗੇ ਜੀ ਤੁਸੀਂ ਕੀ ਮੰਨਦੇ ਹੋ? ਕਹਿੰਦੇ ਜੀ ਅਸੀਂ ਗੁਰੂਆਂ ਦਾ ਗੁਰੂ ਮੰਨਦੇ ਹਾਂ ਗੁਰਬਾਣੀ ਨੂੰ। ਸਾਡੇ ਸਤਿਗੁਰੂ ਸਾਹਿਬਾਨ ਦੁਨੀਆਂ ਉੱਤੇ ਕਿਤੇ ਵੀ ਸਿਰ ਨਹੀਂ ਝੁਕਾਉਂਦੇ, ਕਿਤੇ ਵੀ ਸਾਡੇ ਸਤਿਗੁਰੂ ਸਾਹਿਬਾਨ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਹਾਂ ਦੁਨੀਆਂ 'ਤੇ ਕਿਤੇ ਸਿਰ ਨਹੀਂ ਝੁਕਾਉਂਦੇ, ਪਰ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਹੋਵੇਗਾ ਉੱਥੇ ਸਾਡੇ ਸਤਿਗੁਰੂ ਸਾਹਿਬਾਨ ਸੀਸ ਝੁਕਾਉਂਦੇ ਨੇ। ਇਸ ਵਾਸਤੇ ਸਾਡੇ ਸਤਿਕਾਰਯੋਗ ਹੈ। ਖੈਰ ਮੈਂ ਇਸ ਪਾਸੇ ਨਾ ਜਾਵਾਂ, ਮੈਂ ਅਰਜ਼ ਇਹ ਕਰ ਰਿਹਾ ਸੀ ਕਿ ਸਤਿਗੁਰੂ ਜੀ ਨੇ ਇਹਦਾ ਸਤਿਕਾਰ ਕਰਨ ਦਾ ਜਿਹੜਾ ਵੱਡਾ ਕਾਰਨ ਹੈ, ਵੱਡਾ ਤਰੀਕਾ ਹੈ, ਉਹ ਇਹ ਮੰਨਿਆ ਕਿ ਇਹਦੇ ਵਿੱਚ ਲਿਖੇ ਹੋਏ ਹੁਕਮਾਂ ਨੂੰ ਆਪਣੇ ਜੀਵਨ ਨੂੰ ਉਹਦੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰੀਏ, ਮੰਨਣ ਦੀ ਕੋਸ਼ਿਸ਼ ਕਰੀਏ। ਜਿੰਨਾ ਜਿੰਨਾ ਕੋਈ ਮੰਨੇਗਾ ਉਹਨਾਂ ਉਨਾ ਉਹ ਕੋਈ ਗੁਰੂ ਸਾਹਿਬਾਨ ਦੇ ਨੇੜੇ ਹੋ ਜਾਏਗਾ। ਸੋ ਇਸ ਵਾਸਤੇ ਉੱਥੇ ਵਾਰ ਵਾਰ ਹੁਕਮ ਹੈ ਕਿ ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਨਾਮ ਦਾ ਰੰਗ ਚੜਾਉਣ ਵਾਲੇ ਪਾਸੇ ਹੁਕਮ ਹੈ, ਨਾਮ ਜਪਣ ਵਾਲੇ ਪਾਸੇ ਹੁਕਮ ਹੈ, ਇਸ ਵਾਸਤੇ ਸਤਿਗੁਰੂ ਜੀ ਨਾਮ ਜਪਦੇ ਨੇ। ਤੋ ਹੁਕਮ ਗਿਆਨੀ ਜੀ ਕਹਿੰਦੇ ਨੇ ਕਿ ਉੱਥੇ ਕਰਦੇ ਇਹ ਹਨ ਕਿ ਬਾਣੀ ਪੜ੍ਹਦੇ ਹਨ, ਨਾਮ ਜਪਦੇ ਹਨ, ਅਤੇ ਚਹਿ ਰਹਿਣੋ ਇਕੰਤ, ਇਕਾਂਤ ਵਿੱਚ ਰਹਿਣਾ ਚਾਹੁੰਦੇ ਨੇ, ਇਕਾਂਤ ਪਸੰਦ ਕਰਦੇ ਨੇ, ਰੌਲਾ ਰੱਪਾ ਪਸੰਦ ਨਹੀਂ ਕਰਦੇ। ਚਹਿ ਰਹਿਣੋ ਇਕੰਤ ਦਹਿ ਆਜ ਜਹ ਕੋ ਬਿੱਤ ਹੈ। ਜਿਹੜਾ ਉਹਨਾਂ ਨੂੰ ਤਨਖਾਹ ਮਿਲਦੀ ਹੈ, ਰੋਜ਼ੀਨਾ ਮਿਲਦਾ, ਮੁਆਵਜ਼ਾ ਮਿਲਦਾ ਸਰਕਾਰ ਵੱਲੋਂ ਕੋਈ ਵੀ ਪੈਸਾ ਧੇਲਾ, ਅਤੇ ਉਸ ਨੂੰ ਉਹ ਕੀ ਕਰਦੇ ਨੇ, ਗਰੀਬਾਂ ਵਿੱਚ ਵੰਡ ਦਿੰਦੇ ਨੇ। ਕਿਉਂਕਿ ਦੀਨਾ ਬੰਧੂ ਜੂ ਹੋਇਆ, ਇਸ ਵਾਸਤੇ ਸਤਸੰਗੀ ਜਨੋ ਉਹ ਸਤਿਗੁਰੂ ਸੱਚੇ ਪਾਤਸ਼ਾਹ ਇਹ ਕਿਰਪਾ ਕਰਦੇ ਨੇ। ਤੋ ਗਿਆਨੀ ਜੀ ਕਹਿੰਦੇ ਨੇ ਕਿ ਜਦੋਂ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਮਾਂ ਬਤੀਤ ਹੋਇਆ ਅਤੇ ਸੰਮਤ 1898 ਮੈਂ ਪਲਟਣ ਗਈ ਥੀ ਸੋ ਹਜ਼ਰੋਂ ਰਾਜ ਕਾਜ ਹਿੱਤ ਹੈ। ਕਹਿੰਦੇ ਨੇ ਹਜ਼ਰੋਂ ਵਿੱਚ 1898 ਬਿਕਰਮੀ ਨੂੰ ਭਾਵ 1841 ਈਸਵੀ ਨੂੰ ਅੱਜ ਦਾ ਦਿਨ ਸੀ ਜਿਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਬਾਲਕ ਸਿੰਘ ਜੀ ਦਾ ਦਰਸ਼ਨ ਕਰਨ ਵਾਸਤੇ ਗਏ। ਅਤੇ ਕਿਉਂ ਗਏ ਇਹਦੇ ਬਾਰੇ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ। ਉਹ ਕਹਿੰਦੇ ਨੇ ਸੰਤਨ ਕੇ ਮਿਲਬੇ ਕਾ ਸ਼ੌਕ ਥਾ ਮਹਾਨ, ਰਾਮ ਸਿੰਘ ਦਰਸਾਤੋ ਜਾਂ ਤੇ ਜਾਏ ਜਿੱਤ ਕਿੱਤ ਹੈ। ਕਹਿੰਦੇ ਨੇ ਉਹਨਾਂ ਨੂੰ ਸੰਤ ਜਨਾਂ ਨੂੰ ਮਿਲਣ ਦਾ ਬੜਾ ਸ਼ੌਕ ਸੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੱਲੋਂ ਕਹਿੰਦੇ ਨੇ ਸੰਤਾਂ ਨੂੰ ਮਿਲਣ ਦਾ ਬੜਾ ਸ਼ੌਕ ਸੀ, ਕਿਉਂਕਿ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਉਹਦਾ ਇੰਨਾ ਸਤਿਕਾਰ ਲਿਖਿਆ, ਸੋ ਭਾਈ ਸੋ ਮੇਰਾ ਵੀਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ 'ਚ ਲਿਖਦੇ ਨੇ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ 'ਚ ਇਹ ਵੀ ਹੁਕਮ ਕਰਦੇ ਨੇ, ਆਵੋ ਭੈਣੇ ਗੱਲ ਮਿਲਹਾ, ਅੰਕ ਸਹੇਲੜੀਆ ਮਿਲਕੇ ਕਰਹ ਕਹਾਣੀਆਂ ਸਮਰੱਥ ਕੰਤ ਕੀਆ। ਉਹ ਸਖੀਆਂ ਸਹੇਲੀਆਂ ਕੌਣ ਨੇ? ਉਹ ਨੇ ਸੰਤ ਜਨ, ਨਾਮ ਜਪਣ ਵਾਲੇ ਗੁਰਮੁਖ ਜਨ ਜਿਹੜੇ ਨੇ ਉਹਨਾਂ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮਿਲਦੇ ਨੇ। ਸੰਤਨ ਕੇ ਮਿਲਬੇ ਕਾ ਸ਼ੌਕ ਥਾ ਮਹਾਨ, ਰਾਮ ਸਿੰਘ ਦਰਸਾਤੋ ਜਾਂ ਤੇ ਜਾਏ ਜਿੱਤ ਕਿੱਤ ਹੈ। ਅਤੇ ਫਿਰ ਕੀ ਹੋਇਆ? ਕਹਿੰਦੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੀ ਸੋ ਸੁਣੀ। ਜਦੋਂ ਸੋ ਸੁਣੀ ਤਾਂ ਫਿਰ ਕੀ ਹੋਇਆ? ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਦਰ ਚਾਹ ਉੱਠਿਆ ਕਿ ਆਪਾਂ ਜਾ ਕੇ ਉਹਨਾਂ ਦਾ ਦਰਸ਼ਨ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ 25 ਕੁ ਸਰੀਰਾਂ ਨੂੰ ਨਾਲ ਲੈ ਕੇ ਅਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਵਾਸਤੇ ਗਏ। ਜਾਂਦਿਆਂ ਨੂੰ ਸਾਡਾ ਇਤਿਹਾਸ ਕਹਿੰਦਾ ਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਥਾ ਕਰਦੇ ਪਏ ਸਨ। ਅਤੇ ਯਾਦ ਰੱਖਣ ਵਾਲੀ ਗੱਲ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਬਾਲਕ ਸਿੰਘ ਜੀ ਗੁਰਬਾਣੀ ਦੀ ਕਥਾ ਸ਼ਾਮ ਵੇਲੇ ਕਰਿਆ ਕਰਦੇ ਸਨ ਬਾਹਰ ਬਗੀਚੀ ਵਿੱਚ। ਉੱਥੇ ਕਥਾ ਹੋ ਰਹੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਗਏ ਆਪਣੇ ਸਾਥੀਆਂ ਨਾਲ, ਇਹਨਾਂ ਵਿੱਚ ਕੁਝ ਸਾਥੀ ਸਤਿਗੁਰਾਂ ਦੇ ਉਹ ਵੀ ਸਨ ਜਿਹੜੇ ਸਤਿਗੁਰੂ ਬਾਲਕ ਸਿੰਘ ਜੀ ਪਾਸੋਂ ਪਹਿਲਾਂ ਭਜਨ ਪੁੱਛ ਚੁੱਕੇ ਸਨ, ਜਿਨ੍ਹਾਂ ਵਿੱਚੋਂ ਬਾਬਾ ਜਮੀਤ ਸਿੰਘ ਜੀ ਗਿੱਲਾਂ ਵਾਲੇ ਵੀ ਇੱਕ ਸਨ। ਇਸੇ ਵਾਸਤੇ ਬਾਬਾ ਜਮੀਤ ਸਿੰਘ ਜੀ ਗਿੱਲਾਂ ਵਾਲੇ ਬੜਾ ਲੰਬਾ ਸਮਾਂ ਸਤਿਗੁਰੂ ਰਾਮ ਸਿੰਘ ਜੀ 'ਤੇ ਗੁਰੂ ਵਾਲੀ ਸ਼ਰਧਾ ਜਿਹੜੀ ਆ ਉਹ ਨਾ ਰੱਖ ਸਕੇ। ਬਾਅਦ ਵਿੱਚ ਸ਼ਰਧਾ ਬਣਦੀ ਹੈ, ਚਿਰ ਪਾ ਕੇ ਸ਼ਰਧਾ ਬਣਦੀ ਹੈ। ਪਹਿਲਾਂ ਉਹ ਆਪਣੇ ਆਪ ਨੂੰ ਸਤਿਗੁਰੂ ਰਾਮ ਸਿੰਘ ਜੀ ਦਾ ਗੁਰ ਭਾਈ ਹੀ ਮੰਨਦੇ ਸਨ। ਉਹ ਕਹਿੰਦੇ ਸਨ ਕਿ ਸਤਿਗੁਰੂ ਬਾਲਕ ਸਿੰਘ ਜੀ ਪਾਸੋਂ ਹੀ ਇਹਨਾਂ ਨੇ ਭਜਨ ਪੁੱਛਿਆ ਅਤੇ ਸਤਿਗੁਰੂ ਬਾਲਕ ਸਿੰਘ ਜੀ ਪਾਸੋਂ ਹੀ ਮੈਂ ਭਜਨ ਪੁੱਛਿਆ, ਇਸ ਵਾਸਤੇ ਉਹ ਗੁਰ ਭਾਈ ਮੰਨਦੇ ਰਹੇ ਲੰਬਾ ਸਮਾਂ। ਤੋ ਇਹਨਾਂ ਵਿੱਚ ਕਾਫੀ ਸਰੀਰ ਸਨ, 25 ਸਰੀਰਾਂ ਦਾ ਇਹ ਜਥਾ ਸੀ। ਜਦੋਂ ਸਾਰੇ ਮੱਥਾ ਟੇਕ ਰਹੇ ਸਨ ਅਤੇ ਸਤਸੰਗੀ ਜਦੋਂ ਗੁਰਬਾਣੀ 'ਚ ਇੱਕ ਪਾਠ ਆਉਂਦਾ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖਿਲੈ ਬਿਗਸੈ ਅੰਤਰ ਜਾਮੀ। ਹੁਣ ਦੋਹਾਂ ਪਾਸੇ ਹੈ ਤਾਂ ਉਹ ਆਪ ਹੀ, ਕੋਈ ਓਪਰਾ ਤਾਂ ਹੈ ਨਹੀਂ, ਆਪ ਹੀ ਹੈ, ਆਪਣਾ ਹੀ ਸਰੂਪ ਹੈ। ਬਾਰ ਬਾਰ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਥਾ ਵਾਰਤਾ ਕਰਦਿਆਂ ਹੋਇਆਂ ਬਹੁਤ ਵਾਰੀ ਇਸ ਤਰ੍ਹਾਂ ਆਪਣੇ ਉਪਦੇਸ਼ਾਂ ਵਿੱਚ ਹੁਕਮ ਕਰਦੇ ਕਿ ਅਸੀਂ ਤਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਅਮਾਨਤ ਸੰਭਾਲੀ ਬੈਠੇ ਹਾਂ, ਅਸੀਂ ਤਾਂ ਉਹਨਾਂ ਦੀ ਅਮਾਨਤ ਦੇਣ ਵਾਸਤੇ ਤਤਪਰ ਹਾਂ, ਕਦੋਂ ਉਹ ਆਪ ਆਉਣਗੇ? ਉਹਨਾਂ ਨੇ ਵਚਨ ਕੀਤਾ ਸੀ ਕਿ ਇਹ ਸਾਡੀ ਅਮਾਨਤ ਜਿਹੜੀ ਹੈ ਤੁਹਾਡੇ ਕੋਲ ਹੈ, ਇਹਨੂੰ ਸੰਭਾਲ ਕੇ ਰੱਖਿਓ ਅਤੇ ਅਸੀਂ ਆਪ ਆਣ ਕੇ ਲਵਾਂਗੇ। ਅਤੇ ਉਹ ਹੁਣ ਠਾਕੁਰ ਜੀ ਦੇ ਰੂਪ 'ਚ ਆਉਣਗੇ ਅਤੇ ਉਸ ਇਹ ਅਮਾਨਤ ਲੈ ਲੈਣਗੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਤੋਂ 3 ਸਾਲ ਪਹਿਲਾਂ, ਮੈਂ ਇਹ ਵੀ ਅਰਜ਼ ਕਰਦੇ ਹਾਂ, ਸਤਿਗੁਰੂ ਜੀ ਦੇ ਅਵਤਾਰ ਤੋਂ 3 ਸਾਲ ਪਹਿਲਾਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲੋਂ ਗੁਰਗੱਦੀ 'ਤੇ ਸੁਭਾਏਮਾਨ ਕੀਤੇ ਜਾਂਦੇ ਨੇ। ਇੰਨਾ ਲੰਬਾ ਸਮਾਂ ਉਡੀਕਦੇ ਰਹੇ। ਹੁਣ ਉਸ ਸਮੇਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਗਏ ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਪਸ ਵਿੱਚ ਵੇਖਦਿਆਂ ਸਾਰ ਹੀ, ਕਿਉਂਕਿ ਮਾਲਕ ਨੂੰ ਪਤਾ ਹੈ, ਸਮੇਂ ਦੇ ਸਤਿਗੁਰੂ ਨੂੰ ਪਤਾ ਹੈ, ਮੈਂ ਇੱਕ ਹੋਰ ਅਰਜ਼ ਕਰਦਿਆਂ ਆਪ ਜੀ ਦੇ ਚਰਨਾਂ ਵਿੱਚ ਕਿ ਜਿੱਥੇ ਸੰਯੋਗ ਹੁੰਦਾ ਨਾ ਉਹ ਆਪਣੇ ਆਪ ਹੀ ਆਪ ਮੁਹਾਰੇ ਹੀ ਜੋੜ ਮੇਲ ਬਣ ਜਾਂਦਾ, ਆਪ ਮੁਹਾਰੇ ਬਣ ਜਾਂਦਾ, ਕਿਸੇ ਦੇ ਮਿਲਾਉਣ ਦੀ ਲੋੜ ਨਹੀਂ ਪੈਂਦੀ। ਤੋ ਸਤਸੰਗੀ ਜਦੋਂ ਉਹ ਸੰਯੋਗ ਐਸਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਹਾਲੇ ਗਏ ਹੀ ਨੇ ਦਰਬਾਰ ਦੇ ਵਿੱਚ, ਅਤੇ ਉਸ ਵੇਲੇ ਸਤਿਗੁਰੂ ਬਾਲਕ ਸਿੰਘ ਜੀ ਕਥਾ ਕਰਦਿਆਂ ਕਰਦਿਆਂ, ਕਿਉਂਕਿ ਉਹ ਕਥਾ ਕਰ ਰਹੇ ਸਨ, ਠਾਕੁਰ ਤੁਮ ਸਰਣਾਈ ਆਇਆ ਉੱਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ, ਇਸ ਸ਼ਬਦ ਦੀ ਉਹ ਕਥਾ ਵਿਆਖਿਆ ਕਰ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦਿਆਂ ਹੋਇਆਂ ਸਾਹਮਣੇ ਜਦੋਂ ਸਤਿਗੁਰੂ ਰਾਮ ਸਿੰਘ ਜੀ ਹੋਏ ਅਤੇ ਉਸ ਵੇਲੇ ਬਚਨ ਕੀਤਾ, ਆਓ ਠਾਕੁਰ ਜੀ ਅਸੀਂ ਬੜੇ ਲੰਬੇ ਸਮੇਂ ਤੋਂ ਤੁਹਾਨੂੰ ਉਡੀਕ ਰਹੇ ਸਾਂ, ਅਤੇ ਨਾਲ ਹੀ ਸਾਧ ਸੰਗਤ ਨੂੰ ਬਚਨ ਕੀਤਾ, ਸਾਧ ਸੰਗਤ ਜੀ ਉਹ ਠਾਕੁਰ ਜੀ ਆ ਗਏ ਨੇ ਜਿਨ੍ਹਾਂ ਨੂੰ ਅਸੀਂ ਲੰਬੇ ਸਮੇਂ ਤੋਂ ਉਡੀਕਦੇ ਸਾਂ, ਜਿਨ੍ਹਾਂ ਦੀ ਅਮਾਨਤ ਸਾਡੇ ਕੋਲ ਸੀ, ਜਿਨ੍ਹਾਂ ਬਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੁਕਮ ਕਰ ਗਏ ਸਨ ਕਿ ਰਾਮ ਸਿੰਘ ਬਾਢੀ ਸੁੱਤ ਹੋਈ ਬਲੂਆ ਰਾਜ ਕਰੇਗਾ ਸੋਈ। ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕਰ ਗਏ ਸਨ ਕਿ ਰਾਮ ਸਿੰਘ ਮੇਰੋ ਹੋਏ ਨਾਮਾ ਬਾਢੀ ਸੁੱਤ ਭੈਣੀ ਕੋ ਤਾਮਾ। ਇਸ ਤਰ੍ਹਾਂ ਦੇ ਹੁਕਮ ਉਹ ਸੱਚੇ ਪਾਤਸ਼ਾਹ ਕਰ ਗਏ ਸਨ ਅਤੇ ਉਹ ਅਮਾਨਤ ਅਸੀਂ ਸੰਭਾਲ ਕੇ ਰੱਖੀ ਹੋਈ ਸੀ। ਉਹ ਹੁਣ ਅਮਾਨਤ ਲੈਣ ਵਾਲੇ ਮਾਲਕ ਜਿਹੜੇ ਨੇ ਉਹ ਆ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਿੱਥੇ ਕੰਨ ਵਿੱਚ ਗੁਰਮੰਤਰ ਦਿੱਤਾ ਉੱਥੇ ਨਾਲ ਦੀ ਨਾਲ ਉਹਨਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਉਹ ਜਿਹੜੀ ਰਾਜਯੋਗ ਤਖਤ ਸੀ ਜਿਹੜਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਤਿਗੁਰੂ ਬਾਲਕ ਸਿੰਘ ਜੀ ਨੇ ਮੱਥਾ ਟੇਕ ਦਿੱਤਾ, ਤੋ ਮੱਥਾ ਟੇਕ ਕੇ ਆਪਣੇ ਆਸਣ 'ਤੇ ਬਿਠਾਇਆ ਅਤੇ ਨਾਲ ਹੁਕਮ ਕੀਤਾ ਕਿ ਤੁਹਾਡਾ ਸਦਾ ਵਰਤ ਸੰਸਾਰ ਵਿੱਚ ਚੱਲੇਗਾ। ਇੱਥੇ ਸਦਾ ਵਰਤ ਤੋਂ ਭਾਵ ਕੇਵਲ ਲੰਗਰ ਨਹੀਂ, ਯਾਦ ਰੱਖਣਾ ਕੇਵਲ ਲੰਗਰ ਸੰਸਾਰ ਦਾ ਜਿਹੜਾ ਹੈ ਉਹ ਤਾਂ ਬਹੁਤ ਥਾਵਾਂ 'ਤੇ ਮਿਲ ਸਕਦਾ, ਪ੍ਰਸ਼ਾਦਾ ਪਾਣੀ 'ਤੇ ਬਹੁਤ ਥਾਵਾਂ 'ਤੇ ਮਿਲ ਸਕਦਾ, ਪਰ ਪ੍ਰਸ਼ਾਦਾ ਜਿਹੜਾ ਹੈ, ਭੋਜਨ ਜਿਹੜਾ ਹੈ, ਇਹ ਆਹਾਰ ਹੈ ਸਰੀਰ ਦਾ, ਸਰੀਰ ਦਾ ਆਧਾਰ ਹੈ। ਪਰ ਸਤਿਗੁਰੂ ਦੇ ਘਰ ਵਿੱਚ ਦੋਵੇਂ ਲੰਗਰ ਚੱਲਦੇ ਨੇ, ਜਿੱਥੇ ਭੋਜਨ ਦਾ ਲੰਗਰ ਚੱਲਦਾ ਉੱਥੇ ਭਜਨ ਦਾ ਲੰਗਰ ਵੀ ਚੱਲਦਾ, ਉੱਥੇ ਸ਼ਬਦ ਦਾ ਲੰਗਰ ਵੀ ਚੱਲਦਾ। ਇਸੇ ਵਾਸਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਵਿੱਚ ਇਹ ਮਰਯਾਦਾ ਜਿਹੜੀ ਹੈ ਉਹ ਬਣੀ ਰਹੀ। ਤੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੁਰਗੱਦੀ 'ਤੇ ਸੁਭਾਏਮਾਨ ਕੀਤਾ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਗੁਰਗੱਦੀ ਦੀ ਪ੍ਰਾਪਤੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਫੌਜ ਵਿੱਚ ਆਏ। ਉਸ ਵੇਲੇ ਦੇ ਸਮੇਂ ਨੂੰ ਸਾਰੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖਿਆ। 1845 ਵਿੱਚ ਸਤਿਗੁਰੂ ਜੀ ਨੌਕਰੀ ਛੱਡ ਕੇ ਸ੍ਰੀ ਭੈਣੀ ਸਾਹਿਬ ਆਏ। ਅੱਗੇ ਦਾ ਸਮਾਂ ਜਿਵੇਂ ਜਿਵੇਂ ਵਾਪਰਿਆ ਉਹ ਇਤਿਹਾਸ ਤੋਂ ਆਪ ਜੀ ਬਹੁਤ ਵਾਰੀ ਸੁਣਿਆ ਪੜ੍ਹਿਆ ਹੈ, ਆਪ ਜੀ ਜਾਣੂ ਹੋ। ਸੋ ਮੈਂ ਇੰਨੀਆਂ ਕੁ ਹੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ, ਹੋਈਆਂ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਿਓ। ਦੇਹੋ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ, ਫਿਰ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ।